ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਤੀਜਾ। ਮਨ ਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ। ਮਨ ਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ। ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾ ਚੀਨੈ ਭਰਮੈ ਵਿੱਚ ਸੂਤਾ। ਮਰ ਮੋਇਆ ਸਬਦੇ ਮਰ ਜਾਏ, ਉਸਤਤ ਨਿੰਦਾ ਗੁਰ ਸਮ ਜਾਣ ਆਈ। ਇਸ ਜੁਗ ਮਹਿਲਾ ਹਰ ਜਪ ਲੈ ਜਾਏ ਰਹਾਉ। ਨਾਮ ਮਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੈ ਲੋਭਾਏ। ਨਾਮ ਬਿਹੂਣੀ ਦੁਖ ਜਲੈ ਸਬਾਈ, ਸਤਿਗੁਰ ਪੂਰੈ ਬੂਝ ਬੁਝਾਈ। ਮਨ ਚੰਚਲ ਬੋ ਚੋਟਾ ਖਾਏ, ਇਥੋ ਛੁੜਕਿਆ ਠੌਰ ਨਾ ਪਾਏ। ਗਰਭ ਜੋਨ ਵਿਸਟਾ ਕਾ ਵਾਸ, ਤਿਤ ਕਰ ਮਨਮੁਖ ਕਰੇ ਨਿਵਾਸ। ਆਪਣੇ ਸਤਿਗੁਰ ਕੋ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ। ਨਿਰਮਲ ਬਾਣੀ ਨਿਜ ਘਰ ਵਾਸਾ, ਨਾਨਕ ਹੋ ਮੈਂ ਮਾਰੇ ਸਦਾ ਉਦਾਸਾ। ਨਿਰਮਲ ਬਾਣੀ ਨਿਜ ਘਰ ਵਾਸਾ, ਨਾਨਕ ਹੋ ਮੈਂ ਮਾਰੇ ਸਦਾ ਉਦਾਸਾ। ਮਨਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭੱਲਿਆਂ ਦੀ ਬੰਸ ਦੇ ਅਵਤੰਸ਼ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਲੀ ਸਫਲ ਮਰਨਾ ਕਿਹੜਾ ਹੁੰਦਾ ਹੈ ਉਹਦੇ ਬਾਰੇ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫੁਰਮਾਨ ਹੈ, ਕਬੀਰ ਮਰਤਾ ਮਰਤਾ ਜਗ ਮੋਆ, ਮਰ ਪੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜਿਹ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਅਬ ਕੈਸੇ ਮਰੋਂ ਮਰਨ ਮਨ ਮੰਨਿਆ, ਮਰ ਮਰ ਜਾਤੇ ਜਨ ਰਾਮ ਨਾ ਜਾਣਿਆ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਇਹ ਐ ਸਫਲ ਮੌਤ। ਸਿੱਖ ਧਰਮ ਦੇ ਅੰਦਰ ਦੋ ਕਿਸਮ ਦਾ ਮਰਨਾ ਪ੍ਰਵਾਨ ਹੈ, ਇੱਕ ਤਾਂ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਨਾ ਇਹ ਸਫਲ ਮਰਨਾ ਹੈ। ਦੂਸਰਾ ਹੈ ਧਰਮ ਯੁੱਧ ਵਿੱਚ ਆਪਾ ਭਾਵ ਛੱਡ ਕੇ ਲੜਨਾ ਅਤੇ ਸ਼ਹੀਦੀ ਪ੍ਰਾਪਤ ਕਰਨੀ, ਇਹ ਦੂਸਰੀ ਸਫਲ ਮੌਤ ਹੈ। ਇੱਕ ਸ਼ਾਸਤਰ ਦੀ ਮੌਤ, ਦੂਸਰੀ ਸ਼ਾਸਤਰ ਦੀ ਮੌਤ। ਸ਼ਾਸਤਰ ਕਹਿੰਦੇ ਨੇ ਹਥਿਆਰ ਨੂੰ ਅਤੇ ਸ਼ਾਸਤਰ ਕਹਿੰਦੇ ਨੇ ਧਰਮ ਗ੍ਰੰਥ ਨੂੰ, ਭਾਵ ਜਾਂ ਤਾਂ ਗੁਰਸਿੱਖ ਦੀ ਧਰਮ ਯੁੱਧ ਵਿੱਚ ਸ਼ਹੀਦੀ ਹੋਵੇ ਜਾਂ ਫਿਰ ਬਾਣੀ ਦੁਆਰਾ, ਨਾਮ ਦੁਆਰਾ ਉਹ ਆਪਣੇ ਸਰੀਰ ਦਾ ਮੋਹ ਛੱਡ ਕੇ ਵਾਹਿਗੁਰੂ ਵਿੱਚ ਲੀਨ ਹੋ ਜਾਵੇ। ਇਹ ਦੋ ਕਿਸਮ ਦੀ ਮੌਤ ਪ੍ਰਵਾਨ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸਲੀ ਸਫਲ ਮਰਨਾ ਕਿਹੜਾ ਹੁੰਦਾ, ਉਹਦੇ ਬਾਰੇ ਸਾਨੂੰ ਸਮਝਾਓ। ਤਾਂ ਹਜ਼ੂਰ ਹਾਉਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਮਰ ਮੋਇਆ ਸ਼ਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਮ ਜਾਣ ਆਈ, ਇਸ ਯੁਗ ਮੈਂ ਲਾਹਾ ਹਰ ਜਪ ਲੈ ਜਾਏ। ਰਹਾਉ ਸਫਲ ਮਰਨਾ ਕਿਹੜਾ ਹੈ, ਮਰ ਮੋਇਆ ਸ਼ਬਦੇ ਮਰ ਜਾਏ। ਅਸਲੀ ਉਹੀ ਸੋਹਣੀ ਸੋਹਣੀ ਮੌਤ ਮਰਿਆ ਹੈ, ਉਹ ਗੁਰਸਿੱਖ ਮਾਈ ਭਾਈ ਸੁਭਾਗੀ ਮੌਤ ਮਰਿਆ ਹੈ, ਸ਼ਬਦੇ ਮਰ ਜਾਏ, ਜਿਹੜਾ ਗੁਰੂ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਗੁਰ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਨ ਦਾ ਮਤਲਬ ਕੀ ਹੈ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਸਮਝਾਉਂਦੇ ਸਨ। ਸਾਡਾ ਗੁਰਬਾਣੀ ਨਾਲ, ਗੁਰੂ ਦੇ ਬਖਸ਼ੇ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਵੇ, ਨਾਮ ਜਪਦੀਆਂ ਜਪਦੀਆਂ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਵੇ ਅਤੇ ਸਾਨੂੰ ਸਰੀਰ ਦੀ ਵੀ ਪਰਵਾਹ ਨਾ ਰਹੇ, ਸੰਸਾਰ ਦੀ ਵੀ ਪਰਵਾਹ ਨਾ ਰਹੇ, ਇਹ ਸ਼ਬਦ ਦੀ ਮੌਤ ਹੈ। ਮਰ ਮੋਇਆ ਸ਼ਬਦੇ ਮਰ ਜਾਏ, ਅਸਲੀ ਮੌਤੇ ਉਹੀ ਮਰਿਆ ਹੈ ਜੋ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਇਸ ਪੰਕਤੀ ਦੇ ਵਿਦਵਾਨਾਂ ਨੇ ਹੋਰ ਢੰਗ ਦੇ ਨਾਲ ਵੀ ਅਰਥ ਕੀਤੇ ਨੇ, ਮਰ ਮੋਇਆ ਉਹਦਾ ਮਰਨਾ ਹੀ ਮੋਇਆ ਖਤਮ ਹੋ ਗਿਆ, ਸ਼ਬਦੇ ਮਰ ਜਾਏ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ, ਉਹਦਾ ਮਰਨਾ ਹੀ ਮੁੱਕ ਜਾਂਦਾ, ਉਹਦਾ ਮਰਨਾ ਹੀ ਖਤਮ ਹੋ ਜਾਂਦਾ, ਇਹ ਵੀ ਅਰਥ ਕੀਤਾ ਹੈ। ਮਰ ਮੋਇਆ ਸ਼ਬਦੇ ਮਰ ਜਾਏ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ, ਮਰ ਮੋਇਆ ਉਹਦਾ ਮਰਦਾ ਅਰਥ ਹੈ ਕਾਲ, ਵੀ ਉਹਦਾ ਕਾਲ ਵੀ ਮਰ ਜਾਂਦਾ, ਉਹਦੇ ਨੇੜੇ ਕਾਲ ਵੀ ਨਹੀਂ ਆ ਸਕਦਾ। ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਨਾ, ਸ਼ਬਦ ਸੁਣੇ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਬੇਪਰਵਾਹ ਹੈ। ਪਰ ਗੁਰਸਿੱਖ ਵਿਦਵਾਨਾਂ ਨੇ ਇਹ ਸ਼ਬਦ ਵਿੱਚ ਜਿਹੜੀ ਅਸਲੀ ਚੰਗੀ ਮੌਤ ਹੈ ਅਤੇ ਜਿਹੜੀ ਭੈੜੀ ਮੌਤ ਹੈ, ਉਹਨਾਂ ਦੋਹਾਂ ਦਾ ਸਮ ਵਿਸ਼ਲੇਸ਼ਣ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਚੰਗੀ ਮੌਤ ਮਰਨ ਦੀ ਜਾਚ ਸਤਿਗੁਰੂ ਨੇ ਸਿਖਾਈ ਹੈ, ਮਰ ਮੋਇਆ ਉਹ ਅਸਲੀ ਮੌਤੇ ਮਰਿਆ ਹੈ ਜੋ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ। ਉਸਤਤ ਨਿੰਦਾ ਗੁਰ ਸਮਝਣ ਆਈ, ਉਸਨੂੰ ਗੁਰੂ ਨੇ ਉਸਤਤ ਅਤੇ ਨਿੰਦਾ ਇੱਕ ਸਮਾਨ ਹੀ ਜਣਾ ਦਿੱਤੀ, ਭਾਵ ਜਿਸ ਉੱਤੇ ਗੁਰੂ ਦੀ ਮਿਹਰ ਹੋ ਜਾਂਦੀ ਹੈ ਉਸਦੀ ਕੋਈ ਭਾਵੇਂ ਉਸਤ ਕਰੀ ਜਾਵੇ ਉਹ ਬਹੁਤਾ ਖੁਸ਼ ਨਹੀਂ ਹੁੰਦਾ, ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਜੇ ਕੋਈ ਨਿੰਦਿਆ ਕਰੀ ਜਾਵੇ ਇਹਦੇ ਨਾਲ ਉਹਦਾ ਮਨ ਉਦਾਸ ਨਹੀਂ ਹੁੰਦਾ, ਦੋਵੇਂ ਅਵਸਥਾ ਦੇ ਵਿੱਚ ਇੱਕ ਸਮਾਨ ਹੀ ਰਹਿੰਦਾ, ਕਿਉਂਕਿ ਸਤਿਗੁਰੂ ਨੇ ਉਸਤ ਅਤੇ ਨਿੰਦਾ ਉਹਨੂੰ ਇੱਕ ਬਰਾਬਰ ਹੀ ਜਣਾ ਦਿੱਤੀ। ਇਸ ਯੁਗ ਮੈਂ ਲਾਹਾ ਹਰ ਜਪ ਲੈ ਜਾਏ, ਉਹ ਗੁਰਮੁਖ ਵਿਅਕਤੀ ਇਸ ਕਲਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਤੇ ਉਹ ਨਾਮ ਦਾ ਲਾਹਾ ਲੈ ਕੇ ਅੱਗੇ ਪਰਲੋਕ ਨੂੰ ਜਾਂਦਾ ਹੈ। ਐਸੇ ਗੁਰਮੁਖ ਦੀ ਜਿਹੜੀ ਮਰਨੀ ਹੈ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ, ਉਹਦੀ ਸੁਭਾਗੀ ਮੌਤ ਹੈ, ਉਹਦੀ ਸਫਲ ਮੌਤ ਹੈ। ਮੌਤ ਕਈ ਕਿਸਮਾਂ ਦੀ ਵਿਦਵਾਨਾਂ ਨੇ ਲਿਖੀ ਹੈ। ਇੱਕ ਆਰਥਕ ਮੌਤ ਹੈ। ਆਰਥਕ ਮੌਤ ਕਿਸ ਨੂੰ ਕਹਿੰਦੇ ਨੇ? ਕਿਸੇ ਮਨੁੱਖ ਦੇ ਕੋਲੋਂ ਪਦਾਰਥ ਮੁੱਕ ਜਾਣ, ਧਨ ਮੁੱਕ ਜਾਵੇ, ਮਾਇਆ ਮੁੱਕ ਜਾਵੇ, ਤੇ ਉਹ ਫਿਰ ਦੂਸਰਿਆਂ ਦੇ ਕੋਲੋਂ ਮੰਗਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਕਿਸੇ ਦੀ ਮਾਇਆ ਖਤਮ ਹੋ ਗਈ, ਇਹ ਆਰਥਿਕ ਮੌਤ ਹੈ। ਤੇ ਦੂਸਰੀ ਸਮਾਜਿਕ ਮੌਤ ਹੈ। ਕੋਈ ਐਸੀ ਗਲਤੀ ਹੋ ਗਈ, ਸਮਾਜ ਦੇ ਵਿੱਚ ਬਦਨਾਮੀ ਹੋ ਗਈ, ਲੋਕ ਕਹਿੰਦੇ ਨੇ ਲੈ ਵੀ ਇਹ ਤੇ ਮਰ ਗਿਆ। ਜਿਸ ਦੀ ਬਦਨਾਮੀ ਹੋਵੇ, ਇਹ ਸਮਾਜਿਕ ਮੌਤ ਹੈ। ਦੂਸਰੀ ਰਾਜਨੀਤਿਕ ਮੌਤ ਹੈ। ਰਾਜਨੀਤਿਕ ਮੌਤ ਉਸ ਨੂੰ ਕਹਿੰਦੇ ਨੇ ਵੀ ਜਿਹੜੇ ਕਿਸੇ ਦਿਨ ਤਖ਼ਤ ਦੇ ਪਾਤਸ਼ਾਹ ਹੁੰਦੇ ਨੇ, ਦੂਸਰੇ ਦਿਨ ਤਖ਼ਤੇ 'ਤੇ ਆ ਜਾਂਦੇ ਨੇ, ਤਖ਼ਤ ਤੋਂ ਤਖ਼ਤੇ 'ਤੇ, ਭਾਵ ਜਿਨ੍ਹਾਂ ਦੀ ਅੱਜ ਹਕੂਮਤ ਹੁੰਦੀ ਹੈ ਅਤੇ ਕੱਲ੍ਹ ਨੂੰ ਉਹ ਭਿਖਾਰੀ ਬਣ ਜਾਂਦੇ ਨੇ। ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ, ਕਿਉਂਕਿ ਇਹ ਤਾਂ ਵਾਹਿਗੁਰੂ ਦੀ ਮੌਜ ਹੈ ਨਾ, ਉਹਦੀ ਰਜ਼ਾ ਹੈ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ, ਖਿਨਮੈ ਰਾਓ ਰੰਕ ਕੋ ਕਰੇ, ਰਾਓ ਰੰਕ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੈ, ਜੈ ਤਾਂ ਕੋ ਵਿਵਹਾਰੇ। ਇਹ ਉਸ ਵਾਹਿਗੁਰੂ ਦੀ ਅਸਚਰਜ ਕੌਤਕ ਨੇ। ਕਿਸੇ ਨੂੰ ਖਿੰਦੇ ਵਿੱਚ ਹੀ ਕਿਸੇ ਰਾਜੇ ਨੂੰ ਕੰਗਾਲ ਅਤੇ ਕੰਗਾਲ ਤੋਂ ਰਾਜਾ ਬਣਾ ਦਿੰਦਾ। ਨਦਰ ਉਹ ਪੱਠੀ ਜੇਕਰੇ ਸੁਲਤਾਨਾ, ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏਂਦਾ। ਜੇ ਉਸ ਪਰਮਾਤਮਾ ਦੀ ਨਿਗਾਹ ਉਲਟੀ ਹੋ ਜਾਵੇ, ਨਦਰ ਉਹ ਪੱਠੀ ਜੇਕਰੇ, ਜੇ ਉਹ ਪਰਮਾਤਮਾ ਪੁੱਠੀ ਨਿਗਾਹ ਕਰ ਦੇਵੇ, ਤਾਂ ਫਿਰ ਜਿਹੜੇ ਬੜੇ ਬੜੇ ਬਾਦਸ਼ਾਹ ਹੁੰਦੇ ਨੇ ਉਹਨਾਂ ਨੂੰ ਵੀ ਕਾ ਖਾਣ ਦੇ ਲਈ ਮਜ਼ਬੂਰ ਹੋਣਾ ਪੈ ਜਾਂਦਾ। ਇਹ ਰੱਬ ਦੀ ਮਰਜ਼ੀ, ਇਹ ਰਾਜਨੀਤਿਕ ਮੌਤ ਹੈ। ਹੁਣ ਅਕਸਰ ਅਸੀਂ ਵੇਖਦੇ ਹਾਂ ਦੁਨੀਆਂ ਦੇ ਵਿੱਚ, ਜਦੋਂ ਰਾਜ ਪਲਟੇ ਆਉਂਦੇ ਨੇ ਜਾਂ ਸਿਕਦਾਰ ਪਵਹਿ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ, ਉਹਦੇ ਹੀ ਚਾਕਰ ਉਸ ਨੂੰ ਮੌਤ ਦੇ ਘਾਟ ਉਤਾਰਨ ਲਈ ਮਜਬੂਰ ਹੁੰਦੇ ਨੇ। ਇਹ ਰਾਜਨੀਤਿਕ ਮੌਤ ਹੁੰਦੀ ਹੈ। ਤੀਸਰੀ ਇੱਕ ਧਾਰਮਿਕ ਮੌਤ ਹੈ, ਜਿਸ ਦੇ ਬਾਰੇ ਹਜ਼ੂਰ ਨੇ ਬਾਣੀ ਦੇ ਵਿੱਚ ਚਾਨਣਾ ਪਾਇਆ ਹੈ। ਸੂਰਾ ਸੂ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਦੀਨ ਦਾ ਅਰਥ ਹੈ ਧਰਮ। ਸੂਰਾ ਸੂ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛੱਡੈ ਖੇਤ। ਜਿਹੜਾ ਮਨੁੱਖ ਧਰਮ ਦੀ ਖਾਤਰ ਜਾਨ ਵਾਰ ਦੇਵੇ, ਇਹ ਧਰਮ ਦੀ ਮੌਤ ਹੈ। ਇਹਨੂੰ ਗੁਰੂ ਨੇ, ਸਤਿਗੁਰੂ ਨੇ ਪ੍ਰਵਾਨ ਕੀਤਾ। ਧਰਮ ਲਈ ਮਰ ਮਿਟ ਜਾਣਾ, ਇਹੋ ਜਿਹੀਆਂ ਕੁਰਬਾਨੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਇੱਕ ਅਧਿਆਤਮਕ ਮੌਤ ਵੀ ਹੈ। ਉਹ ਕੀ ਹੈ? ਮਰਨ ਵਿਸਰਣੰ ਗੋਬਿੰਦ ਹੈ, ਜੀਵਨ ਹਰ ਨਾਮ ਤੇ ਆਵਨ ਹੈ। ਵਾਹਿਗੁਰੂ ਭੁੱਲ ਜਾਣਾ, ਇਹ ਅਧਿਆਤਮਕ ਮੌਤ ਹੈ। ਮਰਨ ਵਿਸਰਣੰ ਗੋਬਿੰਦ ਹੈ, ਜੀਵਨ ਹਰ ਨਾਮ ਤੇ ਆਵਨ ਹੈ। ਤੇ ਵਾਹਿਗੁਰੂ ਦਾ ਨਾਮ ਤੇ ਆਉਣਾ, ਸਿਮਰਨ ਕਰਨਾ, ਇਹ ਜੀਵਨ ਹੈ। ਉਸਨੂੰ ਭੁੱਲ ਜਾਣਾ, ਉਹਦੀ ਮੌਤ ਹੈ। ਇਸ ਢੰਗ ਦੇ ਨਾਲ ਕਈ ਕਿਸਮਾਂ ਦੀਆਂ ਮੌਤਾਂ ਦਾ ਜ਼ਿਕਰ ਮਹਾਂਪੁਰਖ ਕਰਦੇ ਹਨ, ਪਰ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਜਿਹੜੀ ਸ਼ਬਦ ਦੀ ਮੌਤ ਹੈ ਇਹਨੂੰ ਸਲਾਹਿਆ ਹੈ। ਅਤੇ ਜਿਹੜੇ ਦੂਜੇ ਪਾਸੇ ਹੋਰ ਖੋਟੀ ਮੌਤ ਲੋਕ ਮਰਦੇ ਨੇ, ਉਹਨਾਂ ਦਾ ਸਮਾਚਾਰ ਸਤਿਗੁਰੂ ਪਹਿਲੀਆਂ ਪੰਕਤੀਆਂ ਵਿੱਚ ਵਰਣਨ ਕਰ ਰਹੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਨ ਮੁਖ ਮਰੈ ਮਰ ਮਰਨ ਵਿਗਾੜੈ, ਦੂਜੈ ਭਾਏ ਆਤਮ ਸੰਘਾਰੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਫੁਰਮਾ ਰਹੇ ਨੇ, ਮਨ ਮੁਖ ਮਰੈ ਹੈ, ਮਨਮੁਖ ਲੋਕ ਵੀ ਮਰਦੇ ਨੇ। ਮਨਮੁਖ ਕਿਸ ਨੂੰ ਕਹਿੰਦੇ ਹਨ? ਜਿਸਨੇ ਆਪਣੇ ਮਨ ਨੂੰ ਹੀ ਮੁੱਖ ਰੱਖਿਆ ਹੋਇਆ। ਦੁਨੀਆਂ ਵਿੱਚ ਬਹੁਤੇ ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ। ਜਦੋਂ ਉਹਨਾਂ ਨੂੰ ਆਖੀਦਾ ਭਾਈ ਕੋਈ ਗੁਰੂ ਦੀ ਗੱਲ ਵੀ ਮੰਨ ਲਵੋ, ਕਹਿੰਦੇ ਨਹੀਂ, ਅਸੀਂ ਤੇ ਆਪਣੀ ਮਨ ਦੀ ਮਰਜ਼ੀ ਕਰਨੀ ਹੈ। ਜਿਹੜਾ ਮਨ ਦੀ ਮਰਜ਼ੀ ਕਰਦਾ ਉਹਨੂੰ ਮਨਮੁੱਖ ਆਖਿਆ ਜਾਂਦਾ, ਜਾਂ ਆਪ ਹੁਦਰੇ ਮਨੁੱਖ ਨੂੰ ਮਨਮੁੱਖ ਆਖਿਆ ਜਾਂਦਾ। ਮਨਮੁੱਖ ਮਰਿਆ ਹੈ, ਮਨਮੁੱਖ ਆਦਮੀ ਵੀ ਮਰਦਾ ਹੈ, ਪਰ ਹਜ਼ੂਰ ਕਹਿੰਦੇ ਮਰ ਮਰਨ ਵਿਗਾੜਾ, ਉਹ ਤਾਂ ਮਰ ਕੇ ਮਰਨਾ ਹੀ ਵਿਗਾੜ ਦਿੰਦਾ। ਮਨਮੁੱਖ ਆਦਮੀ ਐਸੀ ਕਮੌਤ ਮਰਦਾ ਹੈ, ਉਹ ਤੇ ਮਰ ਕੇ ਮਰਨਾ ਹੀ ਵਿਗਾੜ ਦਿੰਦਾ। ਲੋਕ ਉਹਦੀ ਮੌਤ ਨੂੰ ਵੇਖ ਕੇ ਹੈਰਾਨ ਹੁੰਦੇ ਨੇ, ਕਹਿੰਦੇ ਨੇ ਵੀ ਰੱਬ ਇਹੋ ਜਿਹੀ ਮੌਤ ਨਾ ਦੇਵੇ ਜਿਵੇਂ ਮਨਮੁੱਖ ਮਰਦੇ ਨੇ। ਨਾ ਕੋਈ ਵੱਟ ਬੰਨੇ ਪਿੱਛੇ ਲੜਾਈ ਕਰ ਲਈ, ਕਿਤੇ ਪਾਣੀ ਪਿੱਛੇ ਲੜਾਈ ਕਰ ਲਈ, ਕਿਧਰੇ ਧਨ ਪਿੱਛੇ ਲੜਾਈ ਕਰ ਲਈ, ਕਿਧਰੇ ਐਵੇਂ ਹੰਕਾਰ ਪਿੱਛੇ ਲੜਾਈ ਕਰ ਲਈ। ਬਸ ਮਨਮੁੱਖ ਲੋਕਾਂ ਦਾ ਕੰਮ ਹੁੰਦਾ ਕੋਈ ਬਹਾਨਾ ਪਾਲਦੇ ਨੇ ਲੜਾਈ ਦਾ। ਮਨਮੁੱਖ ਐਸੀ ਮੌਤ ਮਰਦੇ ਨੇ, ਮਰ ਕੇ ਮਰਨਾ ਹੀ ਵਿਗਾੜ ਦਿੰਦੇ ਨੇ। ਭਾਵ ਆਪ ਤਾਂ ਉਹਨਾਂ ਨੇ ਮਰਨਾ ਹੁੰਦਾ ਤੇ ਦੂਜਿਆਂ ਨੂੰ ਵੀ ਸੂਲੀ ਤੇ ਟੰਗ ਜਾਂਦੇ ਨੇ। ਉਹਦੇ ਪਿੱਛੋਂ ਕਈਆਂ ਨੂੰ ਉਮਰ ਕੈਦਾਂ ਹੁੰਦੀਆਂ ਨੇ, ਕਈਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਮਿਲਦੀਆਂ ਨੇ। ਮਨਮੁੱਖਾਂ ਦੀ ਮੌਤ ਅਜਿਹੀ ਮੌਤ ਹੈ ਜੋ ਮਰਨਾ ਹੀ ਖਰਾਬ ਕਰ ਦਿੰਦੇ ਨੇ, ਲੋਕਾਂ ਦਾ ਜਿਉਣਾ ਦੁੱਭਰ ਕਰ ਜਾਂਦੇ ਨੇ। ਆਪ ਤਾਂ ਮਰਨਾ ਹੀ ਹੁੰਦਾ, ਉਹ ਦੂਜਿਆਂ ਦਾ ਵੀ ਮਰਨਾ ਵਿਗਾੜ ਦਿੰਦੇ ਹਨ। ਉਹ ਕਿਉਂ? ਦੂਜੇ ਪਾਏ ਆਤਮ ਸੰਘਰ ਹੈ, ਉਹਨਾਂ ਦਾ ਪ੍ਰੇਮ ਨਾ ਬਾਣੀ ਨਾਲ ਹੁੰਦਾ, ਨਾ ਧਰਮ ਨਾਲ ਹੁੰਦਾ, ਨਾ ਦੇਸ਼ ਕੌਮ ਪੰਥ ਦੇ ਨਾਲ ਉਹਨਾਂ ਦਾ ਸਨੇਹ ਹੁੰਦਾ। ਉਹਨਾਂ ਦਾ ਪ੍ਰੇਮ ਹੁੰਦਾ ਦੂਜੇ ਪਾਏ, ਦੂਜੇ ਪਾਸੇ, ਦੁਨੀਆਂ ਵਾਲੇ ਪਾਸੇ, ਮਾਇਆ ਵਾਲੇ ਪਾਸੇ, ਜ਼ਮੀਨਾਂ ਜਾਇਦਾਦਾਂ ਵਾਲੇ ਪਾਸੇ। ਬਸ ਦੂਜੇ ਪਾਸੇ ਪ੍ਰੇਮ ਕਰਕੇ ਆਤਮ ਸੰਘਾਰਾ, ਉਹ ਆਪਣੇ ਆਪ ਨੂੰ ਸੰਘਾਰਾ ਦਾ ਹੱਥ ਮਾਰਦੇ ਨੇ। ਭਾਵ ਦੂਜੇ ਪਾਸੇ ਪ੍ਰੇਮ ਦੇ ਵਿੱਚ, ਜਾਂ ਇਉਂ ਸਮਝ ਲਓ ਦੂਜਾ ਪਾਏ, ਉਹ ਪਰਾਏ ਘਰਾਂ ਦੇ ਵਿੱਚ ਜਾ ਕੇ ਚੋਰੀਆਂ ਯਾਰੀਆਂ ਕਰ ਕਰਕੇ ਇਸ ਢੰਗ ਦੇ ਨਾਲ ਉਹ ਆਪ ਵੀ ਮਰਦੇ ਨੇ ਅਤੇ ਆਪਣੇ ਆਪ ਨੂੰ ਤਬਾਹ ਕਰਦੇ ਨੇ, ਦੂਜਿਆਂ ਦਾ ਵੀ ਮਰਨਾ ਵਿਗਾੜ ਦਿੰਦੇ ਹਨ।
ਮੇਰਾ ਮੇਰਾ ਕਰ ਕਰ ਵਿਗੂਤਾ, ਆਤਮ ਨਾਚੀ ਨੈ ਭਰਮੇ ਵਿੱਚ ਸੂਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁੱਖ ਆਦਮੀ ਮੇਰਾ ਮੇਰਾ ਕਰ ਕਰਕੇ ਵਿਗੂਤਾ ਖਰਾਬ ਹੁੰਦਾ। ਕਹਿੰਦਾ ਤਨ ਵੀ ਮੇਰਾ, ਧਨ ਵੀ ਮੇਰਾ, ਘਰ ਵੀ ਮੇਰਾ, ਪਰਿਵਾਰ ਵੀ ਮੇਰਾ, ਸੰਸਾਰ ਵੀ ਮੇਰਾ, ਸਭ ਕੁਛ ਮੇਰਾ ਹੀ ਹੈ। ਇਉਂ ਮੇਰਾ ਮੇਰਾ ਕਰ ਕਰਕੇ ਮਨਮੁੱਖ ਵਿਗੂਤਾ ਖਰਾਬ ਹੁੰਦਾ ਹੈ। ਆਤਮ ਨਾ ਚੀਨੈ, ਉਹ ਆਪਣੇ ਆਤਮਾ ਨੂੰ ਪਛਾਣਦਾ ਹੀ ਨਹੀਂ। ਅਸਲੀ ਜਿਹੜਾ ਆਤਮਾ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੀਰੇ ਨਾਲ ਹੈ, ਗੁਰਮਤੀ ਰੰਗ ਮਾਣ, ਉਹ ਆਪਣੇ ਆਤਮਾ ਨੂੰ ਪਛਾਣਦਾ ਹੀ ਨਹੀਂ। ਭਰਮਾਂ ਵਿੱਚ ਸੁੱਤਾ ਤੇ ਭਰਮ ਦੀ ਨੀਂਦ ਵਿੱਚ ਹੀ ਸੁੱਤਾ ਪਿਆ ਰਹਿੰਦਾ ਹੈ।
ਮਰ ਮੋਇਆ ਸਬਦੇ ਮਰ ਜਾਏ, ਉਸਤਤ ਨਿੰਦਾ ਗੁਰ ਸਮਝਾਣ ਆਈ, ਇਸ ਜੁਗ ਮੈਂ ਲਾਹਾ ਹਰ ਜਪ ਲੈ ਜਾਏ ਰਾਉ।
ਇਹ ਹਨ ਸਿਧਾਂਤ ਰੂਪ ਪੰਕਤੀਆਂ, ਇਹਨਾਂ ਤੋਂ ਹੀ ਅਰਥ ਸ਼ੁਰੂ ਹੋਇਆ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਸਲੀ ਸਫਲ ਮਰਨਾ ਸਮਝਾਉਂਦੇ ਹਨ। ਮਰ ਮੋਇਆ, ਹਜ਼ੂਰ ਕਹਿੰਦੇ ਨੇ ਉਹ ਸੋਹਣੀ ਮੌਤ ਮਰਿਆ, ਉਹ ਸੁਭਾਗੀ ਮੌਤ ਮਰਿਆ, ਉਹ ਸਫਲ ਮਰਨੀ ਮਰਿਆ ਹੈ। ਸ਼ਬਦੇ ਮਰ ਜਾਏ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਅਥਵਾ ਗੁਰ ਉਪਦੇਸ਼ ਨੂੰ ਧਾਰਨ ਕਰਕੇ ਸੰਸਾਰ ਵੱਲੀਓਂ ਤੇ ਸਰੀਰ ਵੱਲੀਓਂ ਮਰ ਜਾਂਦਾ ਹੈ, ਉਹਦਾ ਮਰਨਾ ਸਫਲ ਹੈ। ਉਸਤ ਨਿੰਦਾ ਗੁਰ ਸਮਝਣ ਆਈ, ਸਤਿਗੁਰੂ ਨੇ ਉਸ ਗੁਰਸਿੱਖ ਮਾਈ ਭਾਈ ਨੂੰ ਇਹ ਗੱਲ ਵੀ ਜਣਾ ਦਿੱਤੀ ਵੀ ਐਵੇਂ ਦੁਨੀਆਂ ਦੀ ਵਡਿਆਈ ਤੇ ਖੁਸ਼ਾਮਤ ਸੁਣ ਕੇ ਫੁੱਲਣਾ ਨਹੀਂ ਹੈ ਤੇ ਨਿੰਦਿਆ ਸੁਣ ਕੇ ਘਬਰਾਉਣਾ ਨਹੀਂ ਹੈ। ਉਸਤਤ ਨਿੰਦਾ ਦੇ ਵਿੱਚ ਇੱਕ ਸਮਾਨ ਹੀ ਰਹਿਣਾ। ਇੱਕ ਸਤਿਗੁਰੂ ਨੇ ਉਸ ਨੂੰ ਗੱਲ ਸਮਝਾ ਦਿੱਤੀ, ਇਸ ਯੁੱਗ ਮੈਂ ਲਾਹਾ ਹਰ ਜਪ ਲੈ ਜਾਏ, ਫਿਰ ਉਹ ਗੁਰਮੁਖ ਪਿਆਰੇ ਇਸ ਕਲਯੁੱਗ ਦੇ ਵਿੱਚ ਇਸ ਸੰਸਾਰ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਅੱਗੇ ਪਰਲੋਕ ਨੂੰ ਜਾਂਦੇ ਹਨ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਇਹ ਉਹਨਾਂ ਗੁਰਮੁਖਾਂ ਦਾ ਮਰਨਾ ਵੀ ਸਫਲ ਹੁੰਦਾ ਹੈ।
ਨਾਮ ਵਿਹੂਣ ਗਰਭ ਗਲ ਜਾਏ, ਬਿਰਥਾ ਜਨਮ ਦੂਜੇ ਲੋਭਾਏ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖ ਤੇ ਨਾਮ ਦਾ ਲਾਹਾ ਲੈ ਕੇ ਅੱਗੇ ਜਾਂਦੇ ਨੇ, ਪਰ ਦੂਜੇ ਪਾਸੇ ਮਨਮੁਖ ਆਦਮੀ ਨਾਮ ਵਿਹੂਣ ਉਹ ਨਾਮ ਤੋਂ ਵਿਹੂਣੇ ਹੁੰਦੇ ਨੇ। ਉਹ ਨਾਮ ਤੋਂ ਵਿਹੂਣੇ ਰਹਿ ਕੇ ਗਰਭ ਗਲ ਜਾਏ, ਉਹ ਤੇ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਅੱਜ ਜਿਵੇਂ ਅਕਸਰ ਅਸੀਂ ਵੇਖਦੇ ਹਾਂ ਕਈ ਬੱਚੇ ਗਰਭ ਦੇ ਵਿੱਚ ਹੀ ਉਹ ਗਲ ਜਾਂਦੇ ਨੇ, ਗਰਭ ਠਹਿਰਦਾ ਨਹੀਂ ਹੈ, ਗਰਭ ਗਿਰ ਜਾਂਦਾ, ਇਹਨੂੰ ਗਰਭ ਦੇ ਵਿੱਚ ਗਲ ਜਾਣਾ ਆਖਦੇ ਨੇ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਨਾਮ ਤੋਂ ਵੀ ਹੋਣੇ ਨੇ ਉਹ ਤੇ ਮਨਮੁੱਖ ਗਰਭ ਦੇ ਵਿੱਚ ਹੀ ਗਲ ਜਾਂਦੇ ਨੇ। ਬਿਰਥਾ ਜਨਮ ਦੂਜਾ ਲੁਭਾਏ, ਕਿਉਂਕਿ ਉਹਨਾਂ ਦਾ ਚਿੱਤ ਦੂਜੇ ਪਾਸੇ ਲੁਭਾਏ ਮਨ ਹੋਇਆ ਰਹਿੰਦਾ ਹੈ, ਇਸੇ ਲਈ ਉਹਨਾਂ ਦਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਬੇਅਰਥ ਹੁੰਦਾ। ਇਸੇ ਲਈ ਅਕਾਲ ਪੁਰਖ ਵਾਹਿਗੁਰੂ ਦੁਬਾਰਾ ਉਹਨਾਂ ਨੂੰ ਜਨਮ ਦਿੰਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਇਸ ਦੀ ਕਦਰ ਨਹੀਂ ਕਰਨੀ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ, ਉਹ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਮਾਇਆ ਪਿੱਛੇ, ਲੜਾਈ ਝਗੜਿਆਂ ਪਿੱਛੇ, ਵਿਸ਼ਿਆਂ ਦੇ ਪਿੱਛੇ, ਨਸ਼ਿਆਂ ਦੇ ਪਿੱਛੇ ਬਰਬਾਦ ਕਰਦੇ ਨੇ। ਇਸੇ ਲਈ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਨੂੰ ਗਰਭ ਦੇ ਵਿੱਚ ਹੀ ਗਾਲ ਸੁੱਟਦਾ ਹੈ।
ਨਾਮ ਵਿਹੂਣੀ ਦੁੱਖ ਜਲੈ ਸਬਾਈ, ਸਤਿਗੁਰ ਪੂਰੇ ਬੂਝ ਬੁਝਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਸਤਿਗੁਰੂ ਨੇ ਸਾਨੂੰ ਇਹ ਬੂਝ ਸੋਝੀ ਸਮਝਾ ਦਿੱਤੀ ਹੈ, ਪੂਰੇ ਗੁਰੂ ਨੇ ਸਾਨੂੰ ਸਮਝ ਦੇ ਦਿੱਤੀ ਹੈ ਕਿ ਨਾਮ ਵਿਹੂਣੀ ਦੁੱਖ ਜਲੈ ਸਬਾਈ, ਜਿਹੜੀ ਨਾਮ ਤੋਂ ਵਿਹੂਣੀ ਸ੍ਰਿਸ਼ਟੀ ਹੈ ਉਹ ਸਾਰੀ ਦੀ ਸਾਰੀ ਦੁੱਖ ਦੇ ਵਿੱਚ ਸੜ ਰਹੀ ਹੈ। ਤੁਸੀਂ ਸੰਸਾਰ ਵੱਲ ਨਿਗਾਹ ਮਾਰ ਕੇ ਦੇਖੋ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸੁਭਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਬਾਲੀ ਰੂਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਜਿਹੜੀ ਨਾਮ ਤੋਂ ਵਿਹੂਣੀ ਸ੍ਰਿਸ਼ਟੀ ਹੈ, ਹਜ਼ੂਰ ਕਹਿੰਦੇ ਸਾਰੀ ਦੀ ਸਾਰੀ ਦੁੱਖ ਵਿੱਚ ਛੱਡ ਰਹੀ ਹੈ।
ਮਨ ਚੰਚਲ ਬੋ ਚੋਟਾ ਖਾਏ, ਇਥੋਂ ਛੁੜਕਿਆ ਠੌਰ ਨਾ ਪਾਏ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨਮੁਖ ਦਾ ਮਨ ਬੜਾ ਚੰਚਲ ਹੁੰਦਾ, ਕਬਹੂ ਜੀਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਹ ਮਨਮੁਖ ਦੀ ਹਾਲਤ ਹੈ, ਉਹਦਾ ਮਨ ਚੰਚਲ ਹੁੰਦਾ, ਬਹੁਤ ਚੋਟਾਂ ਖਾਏ, ਇਸੇ ਲਈ ਬਹੁਤੀਆਂ ਚੋਟਾਂ ਵੀ ਖਾਂਦਾ, ਇੱਥੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਤੇ ਅੱਗੇ ਪ੍ਰਲੋਕ ਵਿੱਚ ਜਮਾਂ ਦੀਆਂ ਚੋਟਾਂ ਖਾਂਦਾ, ਇੱਥੋਂ ਛੁੜਕਿਆ ਠੌਰ ਨਾ ਪਾਏ। ਆਹ ਜਿਹੜੀ ਮਨੁੱਖਾ ਦੇਹ ਹੈ, ਇਹ ਮਾਨੋ ਇੱਕ ਐਸੀ ਪੌੜੀ ਹੈ, ਜਦੋਂ ਇੱਥੋਂ ਹੱਥ ਛੁੱਟ ਗਿਆ, ਇੱਥੋਂ ਛੁੱਟ ਗਿਆ, ਜਦੋਂ ਇਸ ਪੌੜੀ ਤੋਂ ਹੱਥ ਛੁੱਟ ਗਿਆ, ਠੌਰ ਨਾ ਪਾਏ, ਫਿਰ ਕਿਧਰੇ ਵੀ ਟਿਕਾਣਾ ਨਹੀਂ ਮਿਲੇਗਾ। ਜਿਵੇਂ ਕੋਈ ਆਦਮੀ ਉੱਚੀ ਪੌੜੀ 'ਤੇ ਚੜ੍ਹਿਆ ਹੋਵੇ ਅਤੇ ਪੌੜੀ ਦਾ ਟੰਬਾ ਛੱਡ ਦੇਵੇ ਅਤੇ ਹੇਠਾਂ ਡਿੱਗਦਾ, ਇਸੇ ਤਰ੍ਹਾਂ ਮਨੁੱਖਾ ਜਨਮ ਇੱਕ ਐਸੀ ਪੌੜੀ ਹੈ, ਅਸੀਂ 84 ਲੱਖ ਜੂਨਾਂ ਪਿੱਛੇ ਛੱਡ ਕੇ ਆਏ ਹਾਂ ਅਤੇ ਇਸ ਮਨੁੱਖਾ ਦੇਹ ਦੇ ਵਿੱਚ ਅਸੀਂ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਸੀ, ਪਰ ਅਸੀਂ ਉਸ ਪਾਸੇ ਧਿਆਨ ਨਹੀਂ ਦਿੱਤਾ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲ ਇਹ ਦੇਹ ਸੰਜਰੀਆ, ਅਸੀਂ ਪੈ ਗਏ ਮਾਇਆ ਦੇ ਪਿੱਛੇ, ਅਸੀਂ ਪੈ ਗਏ ਪਦਾਰਥਾਂ ਦੇ ਪਿੱਛੇ, ਅਸੀਂ ਪੈ ਗਏ ਨਸ਼ਿਆਂ ਵਿਸ਼ਿਆਂ ਦੇ ਪਿੱਛੇ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਗੱਲ ਨੂੰ ਯਾਦ ਰੱਖੋ, ਜਦੋਂ ਇਸ ਪੌੜੀ ਤੋਂ ਹੱਥ ਛੁੱਟ ਗਿਆ ਨਾ, ਫਿਰ ਕਿਧਰੇ ਵੀ ਠਹਿਰਨ ਲਈ ਥਾਂ ਨਹੀਂ ਮਿਲੇਗੀ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਮਨੁੱਖਾ ਜਨਮ ਇੱਕ ਪੌੜੀ ਹੈ, ਇਸ ਪੌੜੀ ਰਾਹੀਂ ਅਸੀਂ ਰੱਬ ਨੂੰ ਮਿਲ ਸਕਦੇ ਹਾਂ, ਉਸ ਵਾਹਿਗੁਰੂ ਦੇ ਦਰ ਤੱਕ ਪਹੁੰਚ ਸਕਦੇ ਹਾਂ बिन पौड़ियां मंदिर क्यों चढ़ा रहा, उच्चे मकान ते जाना उथे पौड़ी चाहिदी है जां लिफ्ट होनी चाहिदी है। पर हजूर कहिंदे जदों इस पौड़ी तों हथ छुट गया ते फिर किधरे भी ठहरण लई थां नहीं मिलेगी।
गर्भ जोन विस्ता का वास, तित कर मनमुख करे निवास।
ते फिर महाराज मनमुख जांदा किथे है? हजूर कहिंदे ने गर्भ जोन, जिहड़ी गर्भ जोनी है जिथे विष्टा दा वास है, जिथे मल मूत्र हुंदा है, माता दे पेट विच होर हुंदा भी की है, विष्टा ही हुंदी है ना। हाजूर कहिंदे ने गर्भ जोन, गर्भ जोनी जिथे विष्टा दा वास है, तित कर मनमुख करे निवास, उस घर दे विच मनमुख जाके निवास करदा। ते जिहड़े गुरमुख ने ओह ते वाहिगुरु दे सचखंड विच जांदे ने, ते जिहड़ा मनमुख आदमी है ਵੀ ਉਹਦਾ ਗਰਭ ਜੋਨੀ ਜਿੱਥੇ ਵਿਸ਼ਟਾ ਦਾ ਵਾਸ ਹੈ ਉਸ ਘਰ ਦੇ ਵਿੱਚ ਨਿਵਾਸ ਹੁੰਦਾ ਹੈ।
ਆਪਣੇ ਸਤਿਗੁਰ ਕੋ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ, ਗੁਰਮੁਖ ਜੋਤੀ ਜੋਤ ਮਿਲਾਈ। ਜੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜੀ ਸਾਡੀ ਜੋਤ ਸੀ ਆਤਮਾ ਤੇ ਜੋਤ ਮਿਲਾਈ, ਉਸਨੂੰ ਜੋਤੀ ਸਰੂਪ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ, ਕਿਉਂਕਿ ਸਤਿਗੁਰੂ ਵਿੱਚ ਇੱਕ ਐਸੀ ਸ਼ਕਤੀ ਹੈ, ਗੁਰੂ ਦੇ ਵਿੱਚ ਇਹ ਵੱਡੀ ਵਡਿਆਈ ਹੈ। ਪਿੱਛੇ ਵੀ ਹਜ਼ੂਰ ਨੇ ਆਖਿਆ ਸੀ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁਨੇ ਮੇਲ ਮਿਲਾਈ। ਸਤਿਗੁਰੂ ਵਿੱਚ ਇਹ ਵੱਡੀ ਵਡਿਆਈ ਹੈ, ਚਿਰਾਂ ਦੇ ਵਿਛੜਿਆਂ ਨੂੰ ਉਹ ਰੱਬ ਦੇ ਨਾਲ ਮਿਲਾ ਦਿੰਦੇ ਨੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿ ਦਿਸ ਭਰਮੇ ਥਕੇ ਆਏ ਪ੍ਰਭ ਕੀ ਸਾਮ। ਜਿਹੜੇ ਇਉਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਨੇ, ਹੇ ਸਤਿਗੁਰੂ ਜੀ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਰੱਬ ਦੇ ਨਾਲੋਂ ਵਿਛੜ ਗਏ ਹਾਂ, ਤੇ ਕਿਰਪਾ ਕਰੋ ਹੁਣ ਸਾਨੂੰ ਮਿਲਾ ਦਿਓ। ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ ਵੀ ਅਸੀਂ ਕਿਵੇਂ ਵਿਛੜੇ ਹਾਂ। ਜਿਵੇਂ ਸਮੁੰਦਰ ਦਾ ਪਾਣੀ ਜਦੋਂ ਜ਼ਿਆਦਾ ਗਰਮੀ ਪੈਂਦੀ ਹੈ, ਜ਼ਿਆਦਾ ਧੁੱਪ ਪੈਂਦੀ ਹੈ, ਅਤੇ ਉਸ ਵੇਲੇ ਸਮੁੰਦਰ ਦਾ ਪਾਣੀ ਬੁਖਾਰ ਰਾਤ ਬਣ ਕੇ ਅਸਮਾਨ ਨੂੰ ਉੱਡ ਜਾਂਦਾ। ਉਹ ਪਾਣੀ ਹਵਾ ਦੇ ਨਾਲ ਉੱਡ ਕੇ ਜਾ ਕੇ ਬੱਦਲਾਂ ਨੂੰ ਪਹਾੜਾਂ ਨੂੰ ਟਕਰਾਉਂਦਾ, ਫਿਰ ਉਹਨਾਂ ਪਹਾੜਾਂ ਦੇ ਨਾਲ ਟਕਰਾ ਕੇ ਅਤੇ ਮੀਂਹ ਬਣ ਕੇ ਹੇਠਾਂ ਵਰਦਾ। ਫਿਰ ਉਹੀ ਪਾਣੀ ਜਿਹੜਾ ਸਮੁੰਦਰ ਨਾਲੋਂ ਵਿਛੜਿਆ ਹੁੰਦਾ, ਨਦੀਆਂ ਤੇ ਨਾਲਿਆਂ ਦੇ ਰੂਪ ਦੇ ਵਿੱਚ ਵਹਿੰਦਾ ਹੋਇਆ, ਫਿਰ ਉਹ ਸਮੁੰਦਰ ਵਿੱਚ ਜਾ ਕੇ ਰਲਦਾ। ਇਸੇ ਤਰ੍ਹਾਂ ਅਸੀਂ ਵੀ ਉਸ ਪਰਮਾਤਮਾ ਸਾਗਰ ਤੋਂ ਹੀ ਵਿਛੜੇ ਹੋਏ ਹਾਂ, ਤੇ ਪਤਾ ਨਹੀਂ ਕਿੰਨੀਆਂ ਜੂਨਾਂ ਨੂੰ ਭੋਗ ਭੋਗ ਕੇ ਹੁਣ ਇਸ ਮਨੁੱਖਾ ਜੀਵਨ ਦੇ ਵਿੱਚ ਪਹੁੰਚੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਤੇ ਗੁਰਮੁਖ ਵਿਅਕਤੀ ਇਸ ਮਨੁੱਖਾ ਦੇਹ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਲੈਂਦੇ ਨੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਕਮਾਉਂਦੇ ਨੇ, ਤੇ ਫਿਰ ਸਤਿਗੁਰੂ ਉਹਨਾਂ ਦੀ ਜੋਤ ਆਤਮਾ ਨੂੰ ਉਸ ਪਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦੇ ਹਨ।
ਨਿਰਮਲ ਬਾਣੀ ਨਿਜ ਘਰ ਵਾਸਾ, ਨਾਨਕ ਹੋ ਮੈਂ ਮਾਰੇ ਸਦਾ ਉਦਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰੂ ਦੀ ਬਾਣੀ ਬਹੁਤ ਨਿਰਮਲ ਹੈ, ਬੜੀ ਪਵਿੱਤਰ ਹੈ। ਨਿਰਮਲ 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 ਤੇਰੀ ਬਾਣੀ, ਇਹ ਜਿਹੜੀ ਨਿਰਮਲ ਬਾਣੀ ਦੁਆਰਾ ਨਿਜ ਘਰ ਵਾਸਾ, ਉਹਨਾਂ ਗੁਰਮੁਖਾਂ ਦਾ ਆਪਣੇ ਅਸਲੀ ਘਰ ਦੇ ਵਿੱਚ ਵਾਸਾ ਹੋ ਜਾਂਦਾ। ਅਸਲੀ ਘਰ ਕਿਹੜਾ ਹੈ? ਉਹ ਹੈ ਸਵੈ ਸਰੂਪ, ਤੁਰੀਆ ਪਦ, ਆਤਮਕ ਅਡੋਲ ਅਵਸਥਾ। ਜਦੋਂ ਕੋਈ ਗੁਰਸਿੱਖ ਮਾਈ ਭਾਈ ਇਸ ਨਿਰਮਲ ਬਾਣੀ ਨਾਲ ਜੁੜਦਾ, ਅੰਦਰੋਂ ਜੁੜਦਾ, ਫਿਰ ਉਹਦਾ ਉਸ ਨਿਜ ਘਰ ਦੇ ਵਿੱਚ ਵਾਸਾ ਹੁੰਦਾ। ਨਾਨਕ ਹਉਮੈ ਮਾਰੇ ਸਦਾ ਉਦਾਸਾ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਹਉਮੈ ਨੂੰ ਮਾਰ ਦੇਵੇ, ਤੇ ਫਿਰ ਉਹ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਵੱਲੋਂ ਉਦਾਸ ਰਹਿੰਦਾ ਹੈ।
ਆਸਾ ਮਹੱਲਾ ਤੀਜਾ, ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸੇਵਕ ਦੀ ਅਵਸਥਾ ਦਾ ਜ਼ਿਕਰ ਕਰਨ ਲੱਗੇ ਨੇ। ਇਹਦੇ ਵਿੱਚ ਜਿਹੜਾ ਲਾਲਾ ਸ਼ਬਦ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ ਨਾ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਕਿ ਜਦੋਂ ਮੁਸਲਮਾਨਾਂ ਦਾ ਹਿੰਦੁਸਤਾਨ 'ਤੇ ਰਾਜ ਹੋਇਆ ਤੇ ਉਹਨਾਂ ਨੇ ਬਈ ਜਿਹੜੇ ਹਿੰਦੁਸਤਾਨੀ ਗੁਲਾਮ ਸਨ ਅਤੇ ਉਹਨਾਂ ਨੂੰ ਲਾਲੇ ਸ਼ਬਦ ਦੁਆਰਾ ਸੰਬੋਧਨ ਕਰਦੇ ਸਨ। ਲਾਲੇ ਦਾ ਅਰਥ ਹੋ ਗਿਆ ਗੁਲਾਮ, ਕਿਉਂਕਿ ਠੀਕ ਹੈ ਭਾਵੇਂ ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂ ਲੋਕ ਨੇ ਉਹ ਲਾਲਾ ਸ਼ਬਦ ਸਤਿਕਾਰ ਨਾਲ ਵੀ ਵਰਤਦੇ ਨੇ, ਖਾਸ ਕਰਕੇ ਜਿਹੜੀ ਇਹ ਬਾਣੀਆਂ ਬਰਾਦਰੀ ਹੈ ਉਹਦੇ ਵਿੱਚ ਇਹ ਸ਼ਬਦ ਆਮ ਵਰਤੋਂ ਜਾਂਦਾ ਵੀ ਲਾਲਾ ਜੀ। ਪਰ ਜਿਹੜੇ ਮੁਸਲਮਾਨ ਲੋਕ ਸਨ ਅਤੇ ਉਹ ਲਾਲੇ ਦਾ ਅਰਥ ਗੁਲਾਮ ਕਹਿੰਦੇ ਸਨ। ਫਾਰਸੀ ਵਿੱਚ ਲਾਲੇ ਦਾ ਅਰਥ ਹੁੰਦਾ ਹੈ ਗੁਲਾਮ, ਅਤੇ ਜਿਹੜਾ ਹਿੰਦ ਸ਼ਬਦ ਹੈ ਹਿੰਦ ਦਾ ਅਰਥ ਫਾਰਸੀ ਵਿੱਚ ਚੋਰ ਲਿਖਿਆ। ਇਸੇ ਲਈ ਵੀ ਜਦੋਂ ਵਿਦੇਸ਼ੀ ਲੋਕ ਹਿੰਦੁਸਤਾਨ ਦੇ ਵਿੱਚ ਆਉਂਦੇ ਸਨ, ਹਿੰਦੁਸਤਾਨ ਦਾ ਮਤਲਬ ਉਹਨਾਂ ਦੀ ਡਿਕਸ਼ਨਰੀ ਵਿੱਚ ਹੁੰਦਾ ਵੀ ਚੋਰਾਂ ਦਾ ਦੇਸ਼, ਅਤੇ ਜਿਹੜਾ ਲਾਲਾ ਸ਼ਬਦ ਸੀ ਲਾਲਾ ਦਾ ਅਰਥ ਹੁੰਦਾ ਗੁਲਾਮ। ਉਹਨਾਂ ਦੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਇਹਨਾਂ ਨਾਵਾਂ ਦੇ ਜਿਹੜੇ ਮਤਲਬ ਉਹ ਵੱਖਰੇ ਲਏ ਗਏ ਸਨ। ਅਤੇ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਲਾਲਾ ਸ਼ਬਦ ਵਰਤਿਆ ਹੈ ਇਹਦਾ ਅਰਥ ਹੈ ਗੁਲਾਮ, ਇਹਦਾ ਅਰਥ ਹੈ ਨੌਕਰ, ਇਹਦਾ ਅਰਥ ਹੈ ਸੇਵਕ। ਵੀ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ, ਗੁਲਾਮ ਕਿਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਆਪਾਂ ਵੀ ਗੁਰੂ ਘਰ ਦੇ ਗੁਲਾਮ ਹਾਂ, ਆਪਾਂ ਵੀ ਗੁਰੂ ਦੇ ਦਾਸ ਹਾਂ, ਆਪਾਂ ਵੀ ਗੁਰੂ ਦੇ ਲਾਲੇ ਹਾਂ। ਲਓ ਹਜ਼ੂਰ ਇੱਥੇ ਅਸਲੀ ਸੇਵਕ ਦੀ ਅਵਸਥਾ ਬਿਆਨ ਕਰਦੇ ਹਨ। ਸੋ ਲਾਲਾ ਜੀਵਤ ਮਰੈ ਸੋਗ ਹਰਖ ਦੋ ਸਮ ਕਰ ਜਾਣੈ ਗੁਰਪ੍ਰਸਾਦੀ ਸ਼ਬਦ ਉਧਰੈ ਰਹਾਉ। ਅਸਲੀ ਸੇਵਕ ਦੀ, ਅਸਲੀ ਗੁਲਾਮ ਦੀ ਨਿਸ਼ਾਨੀ ਇਹ ਹੈ ਸੋ ਲਾਲਾ, ਅਸਲੀ ਉਹ ਲਾਲਾ ਗੁਰੂ ਘਰ ਦਾ ਖਾਦਮ ਹੈ, ਉਹ ਗੁਰੂ ਕਾ ਗੁਲਾਮ ਹੈ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ। ਇਹ ਅਸਲੀ ਲਾਲੇ ਦੀ ਅਵਸਥਾ ਹੈ। ਸੋਗ ਹਰਖ ਦੋ ਸਮ ਕਰ ਜਾਣੈ, ਜੇ ਮਾਲਕ ਦੇ ਵੱਲੋਂ ਕੋਈ ਦਾਤ ਪ੍ਰਾਪਤ ਹੋ ਜਾਵੇ ਬਹੁਤਾ ਖੁਸ਼ ਨਾ ਹੋਵੇ, ਅਤੇ ਜੇ ਵਾਪਸ ਲੈ ਲਵੇ ਬਹੁਤਾ ਸੋਗ ਵੀ ਨਾ ਕਰੇ। ਖੁਸ਼ੀ ਅਤੇ ਗਮੇ ਨੂੰ ਦੋਹਾਂ ਨੂੰ ਇੱਕ ਬਰਾਬਰ ਕਰਕੇ ਜਾਣੇ, ਇਹ ਅਸਲੀ ਸੇਵਕ ਦੀ ਅਵਸਥਾ ਹੋਣੀ ਚਾਹੀਦੀ ਹੈ। ਗੁਰਪ੍ਰਸਾਦੀ ਸ਼ਬਦ ਉਧਰੈ, ਫਿਰ ਉਹ ਗੁਰੂ ਦੀ ਕਿਰਪਾ ਦੁਆਰਾ ਗੁਰੂ ਕੇ ਸ਼ਬਦ ਨਾਮ ਬਾਣੀ ਦੇ ਨਾਲ ਲੱਗ ਕੇ ਉਧਰੈ ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇਹ ਅਸਲੀ ਸੇਵਕ ਦੀ ਅਵਸਥਾ ਸਤਿਗੁਰੂ ਮਹਾਰਾਜ ਨੇ ਸ਼ਬਦ ਵਿੱਚ ਬਿਆਨ ਕੀਤੀ ਹੈ।
ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਰਣਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਸਲੀ ਸੇਵਕ ਦੀ ਅਵਸਥਾ ਬਿਆਨ ਕਰਦੇ ਨੇ। ਲਾਲੈ ਆਪਣੀ ਜਾਤ ਗਵਾਈ, ਵੀ ਜਿਹੜਾ ਅਸਲੀ ਗੁਰੂ ਕਾ ਗੁਲਾਮ ਹੈ, ਗੁਰੂ ਦਾ ਸੇਵਕ ਹੈ, ਤੇ ਉਸਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖੀ ਧਾਰਨ ਕਰ ਲਈ, ਤੇ ਉਸ ਸੇਵਕ ਨੇ ਆਪਣੀ ਜਿਹੜੀ ਪਹਿਲੀ ਜਾਤ ਸੀ ਉਸ ਨੂੰ ਉੱਕਾ ਹੀ ਗੁਆ ਦਿੱਤਾ। ਤਨ ਮਨ ਅਰਪੇ ਸਤਿਗੁਰ ਸਰਨ ਆਈ, ਤੇ ਉਸਨੇ ਆਪਣਾ ਤਨ ਵੀ ਤੇ ਮਨ ਵੀ ਸਤਿਗੁਰੂ ਦੀ ਸ਼ਰਨ ਵਿੱਚ ਲਿਆ ਕੇ ਭੇਟ ਕਰ ਦਿੱਤਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਇਹ ਸੇਵਕ ਦੀ ਅਸਲੀ ਅਵਸਥਾ ਹੈ। ਅਸਲੀ ਸੇਵਕ ਉਹ ਹੈ ਜਿਸਨੇ ਆਪਣੀ ਜਾਤ ਗੁਆ ਦਿੱਤੀ। ਜਿੱਥੋਂ ਤੱਕ ਜਾਤ ਦਾ ਸਵਾਲ ਹੈ, ਭਾਵੇਂ ਠੀਕ ਹੈ ਹਿੰਦੁਸਤਾਨ ਨੂੰ ਆਜ਼ਾਦ ਹੋਇਆਂ ਕਾਫੀ ਸਮਾਂ ਹੋ ਗਿਆ ਹੈ, ਪਰ ਜਿੱਥੋਂ ਤੱਕ ਜਾਤ ਪਾਤ ਦਾ ਸਵਾਲ ਹੈ ਉਹ ਸਾਡੇ ਅੰਦਰੋਂ ਨਹੀਂ ਨਿਕਲੀ। ਅਸੀਂ ਭਾਵੇਂ ਗੁਰੂ ਦੇ ਸਿੱਖ ਵੀ ਅਖਵਾਉਂਦੇ ਹਾਂ, ਜਾਤ ਪਾਤ ਦਾ ਪ੍ਰਭਾਵ ਸਾਡੇ ਉੱਤੇ ਵੀ ਪ੍ਰਤੱਖ ਦਿਖਾਈ ਦੇ ਰਿਹਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਸਾਡੇ 'ਤੇ ਇੱਕ ਮਹਾਨ ਬਖਸ਼ਿਸ਼ ਕੀਤੀ ਸੀ। ਇੱਕ ਐਸਾ ਸਤਿਗੁਰੂ ਨੇ ਉਪਦੇਸ਼ ਦਿੱਤਾ ਸੀ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਸਾਨੂੰ ਸਤਿਗੁਰੂ ਨੇ ਚਾਰੇ ਵਰਨਾ ਦੇ ਲਈ ਸਾਂਝਾ ਉਪਦੇਸ਼ ਦਿੱਤਾ ਸੀ, ਅਤੇ ਨਾਲ ਇਹ ਵੀ ਆਖਿਆ ਸੀ ਚਾਰ ਵਰਨ ਇੱਕ ਵਰਨ ਕਰ ਪੈਰੀ ਪਵਨਾ ਜਗ ਵਰਤਾਇਆ। ਚਾਰੇ ਵਰਨਾਂ ਦਾ ਇੱਕੋ ਹੀ ਵਰਨ ਬਣਾਇਆ ਸੀ, ਭਾਵ ਸਤਿਗੁਰੂ ਨੇ ਆਖਿਆ ਗੁਰਸਿੱਖਾ ਤੇਰੀ ਪਿਛਲੀ ਜਾਤ, ਤੇਰਾ ਪਿਛਲਾ ਖਾਨਦਾਨ, ਤੇਰਾ ਧਰਮ ਕਰਮ ਸਾਰਾ ਹੀ ਖਤਮ ਹੋ ਗਿਆ, ਅੱਜ ਤੋਂ ਤੂੰ ਗੁਰੂ ਦਾ ਸਿੱਖ ਬਣ ਗਿਆ। ਤੇ ਅਸਲੀ ਸਿੱਖ ਉਹ ਹੈ ਜਿਸਨੇ ਆਪਣੀ ਜਾਤ ਗੁਆ ਦਿੱਤੀ ਹੋਵੇ। ਜੇ ਹਾਲੇ ਅਸੀਂ ਜਾਤੀ ਨਾਲ ਜੁੜੇ ਹਾਂ, ਅਸੀਂ ਹਾਲੇ ਪੂਰੇ ਗੁਰੂ ਦੇ ਸਿੱਖ ਨਹੀਂ ਬਣੇ। ਅਸੀਂ ਆਪਣੇ ਆਪ ਨੂੰ ਸਤਿਗੁਰੂ ਨੂੰ ਧਰਮ ਪਿਤਾ ਨਹੀਂ ਬਣਾਇਆ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਛਕਣ ਦਾ ਹੁਕਮ ਕੀਤਾ ਤੇ ਨਾਲ ਇਹ ਆਖਿਆ ਸੀ, ਜਿਹੜਾ ਗੁਰਸਿੱਖ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਮੈਂ ਉਸਦਾ ਧਰਮ ਪਿਤਾ ਹਾਂ ਤੇ ਮਾਤਾ ਉਸਦੀ ਸਾਹਿਬ ਕੌਰ ਹੋਵੇਗੀ, ਵਾਸੀ ਅਨੰਦਪੁਰ ਸਾਹਿਬ ਦਾ ਹੋਵੇਗਾ, ਨਾਨਕੇ ਗੁਰੂ ਕੇ ਲਾਹੌਰ ਹੋਣਗੇ ਤੇ ਬਾਕੀ ਜਿਹੜੀ ਉਹਦੀ ਪਿਛਲੀ ਜਾਤ ਪਾਤ ਕੁਲ ਧਰਮ ਕਰਮ ਸਭ ਖਤਮ ਹੋ ਗਏ। ਇਹ ਕਲਗੀਧਰ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਛਕਣ ਵੇਲੇ ਸਿੱਖਿਆ ਦਿੱਤੀ ਸੀ, ਪਰ ਅਸੀਂ ਉਸ ਨੂੰ ਭੁੱਲ ਗਏ ਹਾਂ। ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅਸਲੀ ਸੇਵਕ ਦੀ ਨਿਸ਼ਾਨੀ ਦੱਸਦੇ ਨੇ, ਲਾਲਾ ਆਪਣੀ ਜਾਤ ਗੁਆਈ। ਅਸਲੀ ਸੇਵਕ ਉਹ ਹੈ ਜਿਸਨੇ ਆਪਣੀ ਜਾਤ ਗੁਆ ਲਈ, ਭਾਵ ਗੁਰੂ ਦਾ ਸਿੱਖ ਬਣ ਕੇ ਜਾਤ ਪਾਤ ਦਾ ਖਹਿੜਾ ਛੱਡ ਦਿੱਤਾ, ਤਨ ਮਨ ਅਰਪੇ ਸਤਿਗੁਰ ਸੁਰਨਾਈ ਤੇ ਆਪਣਾ ਤਨ ਤੇ ਮਨ ਗੁਰੂ ਦੀ ਸ਼ਰਨ ਵਿੱਚ ਭੇਟ ਕਰ ਦਿੱਤਾ ਤੇ ਉਹ ਅਸਲੀ ਗੁਰੂ ਦਾ ਸਿੱਖ ਤੇ ਗੁਰੂ ਦਾ ਸੇਵਕ ਸਦਵਾ ਸਕਦਾ। ਪਰ ਸਾਡੇ ਵਿੱਚ ਇਹ ਜਾਤੀ ਦਾ ਭਾਵ ਹਾਲੇ ਖਤਮ ਨਹੀਂ ਹੋਇਆ।